जी जो आप अपनी तवारीख हिस्ट्री विचारते हैं वो हुक्म होया कि शुरू विच ही कर ले जावे क्योंकि बाद विच फिर सुरती जुड़ी होंगी महाराज जी के चरणों नाल ते बाहर दियां घटनावां वल ध्यान जाके सुरती बाहर आ जाती। महाराजा रणजीत सिंह जी का आप देख रहे हैं कि लाहौर ते कब्जा हो गया, जम्मू ते कब्जा हो गया, पंगी मिसल दे साहिब सिंह पंगी जो पाकिस्तानी गुजरात सूबे दा सरदार सी उसनु हरा के गुजरात ते कब्जा हो गया। फिर कसूर जो लाहौर तो 20 मील लेंदे वाले पासे उसके सूबेदार निजामुद्दीन नु हरा के वो भी खालसा राज विच मिला लिया गया। फिर कांगड़ा जो आजकल पहाड़ा विच है हिमाचल प्रदेश विच उसके राजे नु खालसा राज विच रियासत हुई। ते हर जगह ते जिथे जिथे कब्जे हुंदे उत्थे अपने किले बनाए जांदे अज भी। फिर उस तो बाद मुल्तान जो पाकिस्तान ते अफगानिस्तान दे बॉर्डर ते उस एक राज विच मिलाया गया। जलंधर और फगवाड़े नू जित के सरदार फतेह सिंह आलूवालिया जिन्हां दी राजधानी कपूरथला सी उन्हां विच मिलाया गया। सोहणे राज अफगानिस्तान दी सरहद तो लै के कांगड़े तक कश्मीर दी हद तक पहुँच गया है। इस वेले रणजीत सिंह की उम्र अजे सिर्फ 21 साल है। अमृतसर ते पंगी मिसल का कब्जा सी। पंगी मिसल दे सरदार गुलाब सिंह पंगी जो जिसने कसूर दे राजे निजामुद्दीन नाल मिलके सो निजामुद्दीन कसूर दे सूबे नाल मिलके गुलाब सिंह पंगी ने रणजीत सिंह ते चढ़ाई की सी जो आप पिछे विचार चुके हैं। क्योंकि गुलाब सिंह पंगी हुणे सिख मिसलां जो सन उन्हां दे सरदार राजे बन गए हैं पंजाब च ते हुण खिचोतान भी एक दूसरे नाल ईरखा ते पंगी मिसल नूं फिक्र पै गया कि रणजीत सिंह दी बहुत चढ़त हो रही है। कईआं मिसलां नूं कईआं राज सूबेदारां नूं नाल मिला लिया है ते इह सोच के इसने लाहौर ते चढ़ाई कीती सी। पर फिर अगों रणजीत सिंह शहरों बाहर निकल के जदों फौज लैके आया फिर 2 महीने उत्थे आमो सामने फौजां रहीआं उस दौरान गुलाब सिंह पंगी दी मौत हो गई। हुण अमृतसर ते कब्जा पंगी मिसल दा है। गुलाब सिंह पंगी दी विधवा राणी माई सुखा जिसका नाम सी। रणजीत सिंह ने अमृतसर ते चढ़ाई कीती और अमृतसर दे बाहर आके अपनियां फौजां दी तैयारी दा मुआयना कर रहा सी रणजीत सिंह और सब कुछ फिर जरनैलां नूं समझा रहा सी कि हमला किस तरह करना है। जो उस दौरान विच माई सुखा ने बहुत जोरदार हमला अंदरों इन्हां ते कीता, तोपां दे गोलियां दा मीं वरा दित्ता। इह अजे तैयार हो रहे सन। अकाली फूला सिंह जी नूं पता लगा। उसने एकदम माई सुखा नाल कॉन्टैक्ट किया तो उसनों सुलह लई प्रेर लिया। वो अमृतसर का कब्जा नहीं छड़ना चाहती सी क्योंकि इज्जत मान का सवाल सी अमृतसर साहब जिथे हरिमंदर साहब। सो चाहती सी कि इस तरह कब्जा देने नालों मर जाना, लड़के मरना बेहतर है। पर अकाली फूला सिंह ने उसनों मना लिया ते उसने रणजीत सिंह पासों माई सुखा नू पिंजौर गार्डन ते कई दर्जना पिंडां दी जागीर दुआई। जिन्नियां रियासतां जो 12 मिसलां बनियां सन सिखां दियां ये फिर कुछ दे नाल मिल गई रंजीत सिंह दे, इसने उन्होंने नाल मिला लिया प्रेर के, कुछ बाकियों नू जित के नाल मिला लिया और सारे नू ही, भावें किसी नू प्यार नाल नाल मिलाया सी जां किसी नू फौजी ताकत नाल नाल मिलाया सी, हर एक उस सरदार नू राजे नू जगीरा दित्ती। ये जो बाद विच जगीरदार घराने सन, ये उही सिख मिसलां दे राजे सन जिहड़े रणजीत सिंह नाल मिल के ते खालसा राज स्थापित किया। ते रणजीत सिंह ने इन्हां नू कई दर्जना पिंडां दी जागीर दित्ती सी, उन्हां पिंडां दा मामला इन्हां नू मिलिया करदा सी। ते जागीरदार जो पंजाब विच हुण तक रहे वो इस तरह। फिर रणजीत सिंह दा अमृतसर ते कब्जा हो गया, वो सब तो पहला हरिमंदर साहब आया, मत्था टेकिया, शुकराने दी अरदास कीती, ते उत्थे ही कार सेवा दी आरंभता दा ऐलान करते। कार से फैसला होया कि कार सेवा अकाली फूला सिंह जी दी निगरानी हेठ होवेगी। संगमरमर लगवाया गया और हरिमंदर साहब ते सोना चढ़ाया गया और सोने उपर नकाशी दा काम, ये मुसलमान कल्चर कोल अज भी है जो सोने ते कढ़ाई कीती जांदी। रणजीत सिंह ने सारे हिंदुस्तान विच्चों ते इधर इस्लामिक मुल्क जो ईरान इराक मिस्र, इन सारे मुल्कां विच्चों महंगे तो महंगे सोने ते नकाश कारां नूं बुला के तो सोने दे पत्रियां ते कढ़वाई करवा के सारे हरिमंदर साहब ते सोना लगवाया। जदों आपां दर्शनी जोड़ी विच्चों दी हो के पुल पार करके हरिमंदर साहब दे दरवाजे ते पहुँचते हाँ, तो जगाठ दे उपर अज भी लिखिया होया है जो उस टाइम ही रणजीत सिंह ने लिखवाया सी, वो अज भी वो लिखता है कि ये सेवा श्री गुरु महाराज जी ने अपने सेवक रणजीत सिंह उपर अपार दया करके करवाई। बस 24 साल की उम्र हो गई है हुण, इस तो अगला इतिहास कल नूं जी। जनवरी 1806 विच जदों महाराजा रणजीत सिंह दी 25 साल की उम्र है ते अंग्रेजां नाल पहली संधि हुंदी है राजे जसवंत राव होलकर बारे, कि अंग्रेज उन्हां नूं उस नूं कुछ शर्तां रख के उस दे राज विच वापस भेज देंगे, ते रणजीत सिंह अंग्रेजां दे राज विच कोई दखल नहीं दो और ना ही जसवंत राव नाल कोई कांटेक्ट रखो। 1806 ते 1807 जदों रणजीत सिंह दी उम्र 25 ते 26 साल है, उदों ये जलंधर फगवाड़े तक ते पहला जित्या होया सी, हुण सतलुज तो लैके जमुना तक दिल्ली दियां कंधां तक ये सारे एरिए दे जो वड्डे छोटे रियासतां दे राजे हन, कुछ सिख राजे हन, कुछ हिंदू राजे हन, कुछ पठान हन, इन्हां सारियां तो हर साल इन्हां ते फौजां नाल चढ़ाई कीती जांदी है और इन्हां सारियां कोलों नजराना ਵਸੂਲਿਆ ਜਾਂਦਾ ਹੈ, ਬਹੁਤ ਭਾਰੀ ਭਾਰੀਆਂ ਰਕਮਾਂ, ਲਾਟ ਆਫ ਮਨੀ ਦੇ ਹੈਵ ਟੂ ਪੇ ਟੂ ਮਹਾਰਾਜਾ ਰਣਜੀਤ ਸਿੰਘ। 1808 ਵਿੱਚ ਇਹ ਰਾਜੇ ਸਾਰੇ ਇਕੱਠੇ ਹੋ ਕੇ ਪਟਿਆਲੇ ਦੇ ਰਾਜੇ ਕੋਲ ਗਏ। ਰਿਆਸਤ ਪਟਿਆਲੇ ਦਾ ਰਾਜਾ, ਉਸਦਾ ਨਾਂ ਉਸ ਟਾਈਮ ਰਾਜਾ ਸਾਹਿਬ ਸਿੰਘ ਸੀ। ਮਹਾਰਾਜਾ ਰਣਜੀਤ ਸਿੰਘ ਨਾਲ ਜੋ ਸਿੱਖ ਰਿਆਸਤਾਂ ਸਨ ਕੁਝ ਰਿਸ਼ਤੇਦਾਰੀਆਂ ਕਰਕੇ ਮਿਲ ਗਈਆਂ। ਸਭ ਤੋਂ ਵੱਡੀ ਰਿਆਸਤ ਆਲੂਵਾਲੀਏ ਨੂੰ ਪੱਗਵੱਟ ਭਰਾ ਬਣਾ ਕੇ ਨਾਲ ਲੈ ਲਿਆ, ਬਾਕੀ ਜਿੱਤ ਲਈਆਂ। ਰਿਆਸਤ ਪਟਿਆਲਾ ਜਦੋਂ ਸਾਰੇ ਖਾਲਸਾ ਪੰਥ ਦੀ ਮੀਟਿੰਗ ਹੋਈ ਲਾਹੌਰ ਸ਼ਾਹੀ ਕਿਲ੍ਹੇ ਵਿੱਚ, ਔਰੰਗਜੀਤ ਸਿੰਘ ਨੂੰ ਸਰਕਾਰ ਕਰਕੇ ਥਾਪਿਆ ਗਿਆ। ਉਸਦਾ ਸਰਕਾਰ ਸਰਕਾਰ ਖਾਲਸਾ ਨਾਂ ਰੱਖਿਆ ਗਿਆ, ਸਰਕਾਰ ਖਾਲਸਾ ਕਿ ਖਾਲਸੇ ਦੀ ਸਰਕਾਰ ਹੈ। ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਦੁਨੀਆ ਕਹਿੰਦੀ ਸੀ, ਪਰ ਪੰਥ ਵੱਲੋਂ ਕਦੀ ਵੀ ਪੰਥ ਵੱਲੋਂ ਹਮੇਸ਼ਾ ਹੀ ਇਹ ਸਰਕਾਰ ਖਾਲਸਾ ਸੀ, ਖਾਲਸੇ ਦੀ ਸਰਕਾਰ ਸੀ। ਪਟਿਆਲੇ ਦੀ ਰਿਆਸਤ ਉਦੋਂ ਵੀ, ਬਾਕੀ ਸਭ ਰਿਆਸਤਾਂ ਦੇ ਰਾਜੇ ਲਾਹੌਰ ਆਏ, ਪਟਿਆਲੇ ਦਾ ਰਾਜਾ ਉਦੋਂ ਵੀ ਨਹੀਂ ਆਇਆ ਸੀ, ਅਲੱਗ ਰਿਹਾ। ਜਦੋਂ ਘੱਲੂਘਾਰੇ ਹੋਏ ਉਦੋਂ ਵੀ ਪਟਿਆਲੇ ਦੇ ਰਾਜੇ ਨੂੰ ਬਾਕੀ ਸਰਦਾਰ ਸਿੰਘਾਂ ਨੇ ਬੇਨਤੀਆਂ ਕੀਤੀਆਂ ਕਿ ਸਾਡੇ ਨਾਲ ਰਲੋ ਅਹਿਮਦ ਸ਼ਾਹ ਨੂੰ ਹਰਾਉਣ ਲਈ, ਪਰ ਇਹ ਨਹੀਂ ਆਏ। ਹੁਣ ਵੀ ਇਹ ਸਰਕਾਰ ਖਾਲਸਾ ਤੋਂ ਬਾਹਰ ਹੈ ਇਹ ਰਿਆਸਤ, ਅਤੇ ਸਤਲੁਜ ਤੋਂ ਲੈ ਕੇ ਦਿੱਲੀ ਤੱਕ ਦੇ ਰਾਜੇ ਔਰ ਸੂਬੇਦਾਰ ਪਟਿਆਲੇ ਦੇ ਰਾਜੇ ਪਾਸ ਗਏ ਅਤੇ ਉਹਨੂੰ ਦਿੱਲੀ ਭੇਜਿਆ। ਦਿੱਲੀ ਹੁਣ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਹੈ, ਅਤੇ ਰਾਜੇ ਸਾਹਿਬ ਸਿੰਘ ਨੂੰ ਦਿੱਲੀ ਭੇਜਿਆ ਗਿਆ ਕਿ ਅੰਗਰੇਜ਼ਾਂ ਨੂੰ ਆਖਿਆ ਜਾਏ ਕਿ ਅਸੀਂ ਤੁਹਾਡੇ ਨਾਲ ਹਾਂ, ਤੁਸੀਂ ਸਾਡੀ ਰੱਖਿਆ ਕਰੋ, ਨਹੀਂ ਤਾਂ ਰਣਜੀਤ ਸਿੰਘ ਨੇ ਸਾਡੀਆਂ ਸਾਰੀਆਂ ਰਿਆਸਤਾਂ 'ਤੇ ਕਬਜ਼ਾ ਕਰ ਲੈਣਾ ਹੈ। ਅੰਗਰੇਜ਼ਾਂ ਲਈ ਬਹੁਤ ਵਧੀਆ ਮੌਕਾ ਸੀ ਕਿ ਇਹ ਸਿੱਖ ਰਾਜਾ ਸੀ ਸਾਹਿਬ ਸਿੰਘ ਪਟਿਆਲੇ ਦਾ, ਕਿ ਖੁਦ ਜਾ ਕੇ ਉਹਨਾਂ ਨੂੰ ਮਿਲਿਆ। ਉਹ ਮਹਾਰਾਜਾ ਰਣਜੀਤ ਸਿੰਘ ਤੋਂ ਬਹੁਤ ਭੈਭੀਤ ਸਨ ਅੰਗਰੇਜ਼। ਜਿੰਨੇ ਵੀ ਸਿਆਣੇ ਯੂਰਪੀਅਨ ਜਾਂਦੇ ਸਨ ਉਹ ਇਹੀ ਕਹਿੰਦੇ ਸਨ ਕਿ ਏਸ਼ੀਆ ਵਿੱਚ ਰਣਜੀਤ ਸਿੰਘ ਦੀ ਫੌਜ ਨੂੰ ਕੋਈ ਨਹੀਂ ਹਰਾ ਸਕਦਾ। ਅੰਗਰੇਜ਼ ਡਰੇ ਹੋਏ ਸਨ ਜਦੋਂ ਉਹਨਾਂ ਦੇਖਿਆ ਕਿ ਸਿੱਖਾਂ ਨੂੰ ਪਾੜਨ ਦਾ ਬਹੁਤ ਵਧੀਆ ਮੌਕਾ ਹੈ। ਉਹਨਾਂ ਨੇ ਉਸ ਨਾਲ ਬਹੁਤ ਮਿੱਤਰਤਾ ਗੰਢੀ ਰਾਜੇ ਪਟਿਆਲੇ ਦੇ ਸਾਹਿਬ ਸਿੰਘ ਨਾਲ, ਅਤੇ ਉਸ ਨੂੰ ਯਕੀਨ ਦਵਾਇਆ ਕਿ ਅਸੀਂ ਤੁਹਾਡੇ ਨਾਲ ਹਾਂ। ਇਹਦੇ ਵਿੱਚ ਅੰਗਰੇਜ਼ਾਂ ਦਾ ਆਪਣਾ ਬਹੁਤ ਫਾਇਦਾ ਸੀ। ਲਾਰਡ ਮਿੰਟੋ 1807 ਵਿੱਚ ਨੇਪਾਲ ਦੇ ਗੋਰਖਿਆਂ ਨੇ ਪਹਾੜੀ ਰਿਆਸਤਾਂ 'ਤੇ ਕਬਜ਼ਾ ਕਰਨਾ ਚਾਹਿਆ। ਅਮਰ ਸਿੰਘ ਥਾਪਾ ਲੀਡਰ ਸੀ ਉਹਨਾਂ ਦਾ, ਉਸਨੇ ਸਾਰੇ ਹਿਮਾਚਲ ਪ੍ਰਦੇਸ਼ ਜੋ ਅੱਜ ਕੱਲ੍ਹ ਹੈ ਇਹਦੇ 'ਤੇ ਕਬਜ਼ਾ ਕਰਨ ਦਾ ਸੋਚਿਆ। ਰਣਜੀਤ ਸਿੰਘ ਨੇ ਉਹਦੇ 'ਤੇ ਫੌਜ ਲੈ ਕੇ ਚੜ੍ਹਾਈ ਕੀਤੀ, ਉਹ ਜਾਨ ਬਚਾ ਕੇ ਭੱਜ ਗਿਆ, ਅਤੇ ਰਣਜੀਤ ਸਿੰਘ ਦਾ ਅਖਨੂਰ ਇਹ ਸਾਰੇ ਏਰੀਏ हिमाचल विच पैंदे हन जिले हन अजकल अखनूर ते कब्जा हो गया साहीवाल ते कब्जा हो गया कांग ते कब्जा हो गया बहावलपुर ते कब्जा हो गया ये चार जिले ते कब्जा हो गया जो अजकल हिमाचल प्रदेश ते नाल ही इस साल जम्मू ते कब्जा हुआ और अफगानिस्तान दे नाल लगदा इलाका वजीराबाद वो भी 1807 विच सरकार खालसा दे अधीन हो गए। 1808 विच जदों साहिब सिंह अंग्रेजां नूं मिलिया लॉर्ड मिंटो उस वेले इंडिया दा गवर्नर जनरल सी। ये सलाह बनी अंग्रेजां दी कि रणजीत सिंह नाल टक्कर ना ले जावे उसनू दोस्त बना के सिखां नू आपस विच पाड़ के ते कमजोर किया जा सकता है ते इस तरह आपां उत्थे पहुँच सकते हैं पंजाब ते सारे। 11 जुलाई 1808 नू लॉर्ड मिंटो ने रणजीत सिंह नू चिट्ठी लिखी कि मेरा खास दूत मिस्टर चार्ल्स मैकॉफ मैं तुहानू मिलने वास्ते भेज रहा हाँ। ये मेरा बहुत जरूरी सुनेहा लैके तुहाडे कोल आ रहा है। 28 जुलाई 1808 नू मैकॉफ दिल्ली तो तुरिया पहला पटियाले पहुँचा। पटियाले दे राजे ने उसका बहुत शाही स्वागत किया। फिर उस तो बाद उसने लाहौर आना से जो सरकार खालसा दी राजधानी सी महाराजा रणजीत सिंह नू मिलनी। अमृतसर और लाहौर दे विचकार खेमकरन कस्बा है जिहड़ा अजकल पाकिस्तान ते हिंदुस्तान दी सरहद ते है। इत्थे महाराजा रणजीत सिंह ने अपने वड्डे वजीर मोहकम चंद ते सरदार फतेह सिंह आलूवालिया रियासत दा जो राजा सी इन्हां दोहां दी ड्यूटी लाई के चार्ल्स मैकॉफ नूं तुसीं उत्थे मिलना ते उसदा स्वागत करना और नाल ही 10,000 सिख सैनिक बहुत रोबदाब वर्दियां वाले उत्थे भेजे गए जिथे मैकॉफ नू मिलना सी। हाँ जी लॉर्ड मिंटो जो गवर्नर जनरल इंडिया दा अंग्रेज सरकार बरतानवी ने लाया हुआ उसने महाराजा रणजीत सिंह नू चिट्ठी लिखी कि मेरा दूत चार्ल्स मैकॉफ तुहानू मिलना रहा है। ये 1808 जुलाई 1808 महाराजे की 27 साल की उम्र है। उदों बहुत सोची समझी चाल सी अंग्रेज सरकार दी इंग्लैंड विच्चों सारियां पॉलिसियां बनदियां ए चार्ल्स मैकॉफ नू इंग्लैंड तो भेजा गया सी। उम्रे दी छोटी सी महाराजे तकरीबन महाराजे की उम्र जिन्नी जान बुझ के कि महाराजा इसनू अपनी हम उम्र समझ के इस नाल खुल के गल करू और उस टाइम सारे इंग्लैंड विच्चों सब तो स्याणा आदमी लब के उन्होंने भेजा सी। ये पहला पटियाले गया फिर उस तो बाद लाहौर आना सी। खेमकरन अमृतसर और लाहौर दे विचकार महाराजा रणजीत सिंह ने 10,000 सिख सैनिक बहुत जो उन्हां दी वर्दियां बहुत ही रोबदार सन सारी फौज दियां ही सिख फौज दी वो उत्थे तैनात कीते मकाफ दी स्वागत ली ते नाल जो सरकार खालसा दा सीनियर वजीर सी दीवान मोहकम चंद जी ते आलूवालिया मिसल दे सरदार फतेह सिंह आलूवालिया इन्हां दी ड्यूटी उत्थे खेम करन लाई। चार्ल्स मकाफ दे नाल जो दे सिक्योरिटी दे बंदे सन वो थोड़े जे सन ते आम कपड़ियां विच उसने जदों ये सब कुछ अगों देखिया ते ये कहा कि महाराजा अंग्रेजां ते रोब पाउणा चाहुंदा है। पॉलिसी की वरती जा रही है कि दिमागी तौर ते महाराजे नूं थल्ले लियाउणा है, बहुत गहरी पॉलिसी है। और महाराजा सिख सी उन्हें जो कुछ अंदर है वो ही बाहर करना सी उदे अंदर कोई कानून नहीं है। इसनों लाहौर लिया गया, लाहौर दे शाही किले दे अंदर महाराजा रणजीत सिंह इसनों मिलिया ते इस दी बांह विच बांह पा के कुर्सी तक लिया। महाराजा रणजीत सिंह नूं जदों भी कोई इस तरह वड्डा मेहमान मिलन आउंदा सी ते महाराजा बिल्कुल अपने वर्गी कुर्सी ते उन्नूं बिठाउंदा सी। उन्हां दिनां विच ये बहुत वड्डी गल सी, उन्हां दिनां च इस तरह नहीं हुंदा सी। अपने बराबर बिठाया, बहुत स्वागत कीता, प्यार कीता ते उसनों बहुत कीमती तोहफे, कीमती दुशाले, कीम खाब दे थान, हीरियां नाल जड़िया होया कैंठा, एक हाथी ते एक घोड़ा जिन्हां दियां काठियां सोने नाल जड़ियां होईयां ते कई हज़ार रुपए बेटा कीता। मैकाल्फ कहिंदा जी कि मैं अंग्रेज सरकार दा दूत हाँ ते अंग्रेज सरकार तुहाडे नाल दोस्ताना संबंधी कायम करना चाहुंदी है। महाराजा बहुत सियाणा सी, उसने कहा जी कि असीं सलाह करके तुहानूं दसांगे। मकाफ ने कहा कि मैं तुहाडा हुंगारा सुन तो बाद ही वलैत इंग्लैंड वापस जाना है, उन्ना चिर इत्थे ठहरन। 12 सितंबर नूं पहली बार चार्ल्स मकाफ महाराजे नूं मिलता है। 16 सितंबर नूं फिर मिलन आउंदा, जो मीटिंग रखी गई सी दोबारा उदे विच ये महाराजे लई 3 हाथी भेटा करदा, जिस हाथी जिस तरह घोड़े दी काठी हुंदी इस तरह हाथी उत्ते जो वड्डी सारी काठी वांगू रखिया जांदा उसनूं हौदा आखदे। ते इन्हां हाथियां दियां दे जो हौदे सानू चांदी नाल जड़े हुए। पॉलिसी की सी कि महाराजे नूं ये शो करना कि साड़ी ये चांदी ही तुहाडे सब कुछ दे बराबर है। महाराजा बहुत सियाणा सी, ਉਸਨੂੰ ਸ਼ੱਕ ਪੈ ਗਿਆ ਕਿ ਇਮਾਨਦਾਰ ਨਹੀਂ ਲੱਗਦੇ ਲੋਕ। ਉਸਨੇ ਥੋੜ੍ਹਾ ਹੱਥ ਪਿਛਾਂ ਕਰ ਲਿਆ। ਮੈਕਾਫ ਨੇ ਸ਼ਿਕਾਇਤ ਕੀਤੀ ਕਿ ਜਿਸ ਤਰ੍ਹਾਂ ਦਾ ਮੈਨੂੰ ਮਾਨ ਸਤਿਕਾਰ ਮਿਲਣਾ ਚਾਹੀਦਾ ਸੀ ਉਹ ਮਿਲਿਆ ਨਹੀਂ ਲਾਹੌਰ ਦਰਬਾਰ ਤੋਂ। ਮੈਂ ਕੋਈ ਆਮ ਮਹਿਮਾਨ ਨਹੀਂ, ਮੈਂ ਅੰਗਰੇਜ਼ ਸਰਕਾਰ ਦਾ ਖਾਸ ਦੂਤ ਹਾਂ। ਉਸਨੇ ਮਹਾਰਾਜੇ ਤੋਂ ਬਿਨਾਂ ਹੋਰ ਸਿੱਖ ਸਰਦਾਰਾਂ ਨਾਲ ਵੱਖਰੀਆਂ ਮੀਟਿੰਗਾਂ ਕੀਤੀਆਂ। ਮਹਾਰਾਜੇ ਦੀ ਸੱਸ ਰਾਣੀ ਸਦਾ ਕੌਰ ਨਾਲ ਵੱਖਰੀ ਮੀਟਿੰਗ ਕੀਤੀ। ਇਹ ਸਭ ਕੁਝ ਦੱਸਦਾ ਸੀ ਕਿ ਇਹ ਲੋਕ ਇਮਾਨਦਾਰ ਨਹੀਂ ਹਨ। ਇਹਨਾਂ ਲੋਕਾਂ ਤੋਂ ਸਾਡਾ ਮਤਲਬ ਕੌਮ ਤੋਂ ਨਹੀਂ ਹੈ, ਸਿਰਫ ਉਹ ਜਿਹੜੇ ਮਿਲਣ ਗਏ ਸਨ ਉਹਨਾਂ ਤੋਂ। ਮਹਾਰਾਜੇ ਨੇ ਉਸ ਦੇ ਪਿੱਛੇ CID ਲਾ ਦਿੱਤੀ ਕਿ ਦੇਖੋ ਕਿਹਨੂੰ ਕਿਹਨੂੰ ਮਿਲਦਾ। ਉਸਨੇ ਬਹੁਤ ਸ਼ਿਕਾਇਤਾਂ ਕੀਤੀਆਂ ਕਿ ਮਹਾਰਾਜੇ ਨੇ ਮੈਨੂੰ ਮਾਨ ਸਤਿਕਾਰ ਨਹੀਂ ਦਿੱਤਾ। ਅਤੇ ਇਸਨੇ ਕਿਹਾ ਕਿ ਤੁਸੀਂ ਸਤਲੁਜ ਨੂੰ ਹੱਦ ਮੰਨ ਲਵੋ, ਅਸੀਂ ਸਤਲੁਜ ਤੋਂ ਇੱਧਰ ਤੁਹਾਨੂੰ ਕੁਛ ਨਹੀਂ ਕਹਿੰਦੇ, ਤੁਸੀਂ ਸਤਲੁਜ ਤੋਂ ਪਰੇ ਪੂਰਬ ਵੱਲ ਦਿੱਲੀ ਵਾਲੇ ਪਾਸੇ ਉੱਧਰ ਨਹੀਂ ਆਉਣਾ। ਸਲਾਹ ਇਹ ਬਣੀ ਕਿ ਇਸ ਨੂੰ ਕੋਈ ਜਵਾਬ ਨਾ ਦਿੱਤਾ ਜਾਵੇ, ਇਸ ਨੂੰ ਇਹੀ ਅਹਿਸਾਸ ਹੋਵੇ ਕਿ ਅਸੀਂ ਵੀ ਸੰਧੀ ਦੇ ਇਸ਼ਕ ਹਾਂ, ਇੱਛਕ ਹਾਂ, ਪਰ ਲਿਖਤੀ ਰੂਪ ਵਿੱਚ ਕੁਝ ਨਾ ਕੀਤਾ। ਉਹ ਵਾਪਸ ਚਲੇ ਗਿਆ 16 ਸਤੰਬਰ ਨੂੰ। ਇਸ ਤੋਂ ਬਾਅਦ 2 ਹਫ਼ਤੇ ਬਾਅਦ ਹੀ ਮਹਾਰਾਜੇ ਨੇ ਫਿਰ ਉਹਨਾਂ ਇਲਾਕਿਆਂ 'ਤੇ ਚੜ੍ਹਾਈ ਕੀਤੀ, ਸਤਲੁਜ ਤੋਂ ਲੈ ਕੇ ਜਮੁਨਾ ਤੱਕ। ਸਾਰਿਆਂ ਕੋਲੋਂ ਰਕਮਾਂ ਉਗਰਾਹੀਆਂ ਗਈਆਂ ਔਰ ਨਵਾਬ ਮਲੇਰਕੋਟਲੇ ਦਾ ਨਵਾਬ ਜੋ ਅਫਗਾਨਿਸਤਾਨੀ ਪਠਾਨ ਸੀ ਉਸ ਕੋਲੋਂ 1 ਲੱਖ ਰੁਪਇਆ ਉਗਰਾਇਆ ਗਿਆ। 1 ਅਕਤੂਬਰ ਨੂੰ ਫਰੀਦਕੋਟ ਉੱਪਰ ਵੀ ਕਬਜ਼ਾ ਕਰ ਲਿਆ ਗਿਆ, ਫਰੀਦਕੋਟ ਦੀ ਵੀ ਰਿਆਸਤ ਸੀ। ਇਹ ਦੇਖ ਕੇ ਅੰਗਰੇਜ਼ ਸਰਕਾਰ ਘਾਬਰ ਗਏ, ਉਹਨਾਂ ਨੂੰ ਖਤਰਾ ਦਿਸਿਆ ਕਿ ਇਹ ਸਭ ਕੁਛ ਜਾਣ ਬੁੱਝ ਕੇ ਕੀਤਾ ਗਿਆ ਹੈ, ਜੋ ਅਸੀਂ ਕੱਲ੍ਹ ਇਹਨਾਂ ਨਾਲ ਸਲਾਹ ਕਰਕੇ ਆਏ ਸੀ ਕਿ ਇਸ ਤਰ੍ਹਾਂ ਕਰੀਏ, ਉਸ ਦੇ ਬਿਲਕੁਲ ਉਲਟ ਇਹਨਾਂ ਨੇ ਕੀਤਾ ਹੈ। ਗਵਰਨਰ ਜਨਰਲ ਨੇ ਮਹਾਰਾਜੇ ਨੂੰ ਚਿੱਠੀ ਲਿਖੀ ਕਿ ਆਪਣੇ ਆਪ ਨੂੰ ਲਾਰਡ ਅਖਵਾਉਂਦੇ ਸਨ, ਹਿਜ਼ ਲਾਰਡਸ਼ਿਪ। ਹਾਂਜੀ, ਕਿ ਲਿਖਿਆ ਕਿ ਅਸੀਂ ਬਹੁਤ ਹੈਰਾਨ ਹੋਏ ਹਾਂ ਅਤੇ ਫਿਕਰਮੰਦ ਹੋਏ ਹਾਂ ਕਿ ਤੁਸੀਂ ਇਹਨਾਂ ਰਿਆਸਤਾਂ 'ਤੇ ਚੜ੍ਹਾਈ ਕੀ ਕਰਕੇ ਫਿਰ ਰਕਮਾਂ ਉਗਰਾਈਆਂ। ਇਹ ਸਾਰੀਆਂ ਰਿਆਸਤਾਂ ਸਾਡੀ ਸ਼ਰਨ ਵਿੱਚ ਆਈਆਂ ਹਨ, ਇਹਨਾਂ ਨੇ ਸਾਡੇ ਕੋਲੋਂ ਸੁਰੱਖਿਆ ਮੰਗੀ ਹੈ, ਪ੍ਰੋਟੈਕਸ਼ਨ ਮੰਗੀ ਹੈ, ਇਹ ਅੰਗਰੇਜ਼ ਸਰਕਾਰ ਦੇ ਅਧੀਨ ਹਨ ਅਤੇ ਹੁਣ ਅਸੀਂ ਸਤਲੁਜ ਤੋਂ ਉਰਲੇ ਪਾਸੇ ਤੱਕ ਦੇ ਸਾਰੇ ਹਿੰਦੁਸਤਾਨ ਦੇ ਮਾਲਕ ਹਾਂ। ਸਤਲੁਜ ਤੋਂ ਪਾਰ ਤੁਸੀਂ ਜੇ ਕਿਸੇ ਏਰੀਏ 'ਤੇ ਕਬਜ਼ਾ ਕੀਤਾ ਹੋਇਆ ਹੈ ਉਹ ਕਬਜ਼ਾ ਛੱਡ ਦਿੱਤਾ ਜਾਵੇ ਅਤੇ ਗਾਂ ਤੋਂ ਇਸ ਪਾਸੇ ਵੱਲ पैर पुट्टन दा ना सोचिया जावे। असी आस रखते हाँ कि तुसी इस ते अमल करोगे, असी तुहाडे नाल दोस्ती दे संबंध रखना चाहते। सख्त चिट्ठी है, इसका असर की होंदा है सरकार खालसा ते। कल आपां देखिया सी कि सतलुज तो पार जिन्नियां रियासतां सन जमुना तक, महाराजा रणजीत सिंह उन्हां कोलों मामला उगराउंदा सी ते जिहड़े नहीं मामला देंदे सन उन्हां ते चढ़ाई कीती जांदी सी। इन्हां नूं डर पै गया कि रणजीत सिंह ने साडियां रियासतां खो लैणियां हन ते पटियाले दे राजे नूं दिल्ली भेज के अंग्रेजां नाल मिल गए कि असी सानू तुसी शरण दिओ। मकाफ लाहौर आया, मंतव्य ही सी कि तुसी सतलुज तो पिछे रहो, पर कोई महाराजे वालों हाँ जा ना ना हुई। मकाफ की नीति सी जो अंग्रेजों की कि दिमागी तौर पर इन्हां नूं नीवा किया जाए, बाहां दे बल नाल नीवे नहीं होण वाले, और दिमागी तौर पर सिखां नूं नीवे किया जाए, यही इन्हां नूं हराउण दा तरीका है। सो इसलिए पैर पैर ते उन्हें यही दिखाया कि तुसी वधीकी कर रहे। जदों 10,000 सैनिक उत्थे उसनू सलामी देने लई खड़े हुए खेम करन ते वो खुश नहीं होया, सगों ये कि तुसी साडे ते रोह पाउंदे। फिर मैनू महाराजा किले तो बाहर नहीं लैन आया, अंदर ही मिलिया। उन्हूं चाहीदा सी बाहर मैनू लैन आउंदा, मैं कोई आम आदमी नहीं, अंग्रेज़ गौरमेंट दा नुमाइंदा हाँ। फिर उस तो बाद के मैनू सन्मान नहीं दिता गया, मेरे ते शक कीती गई। सब कुछ इहदे पिछे कहानी की कि इन्हां दे अंदर पाया जाए कि तुसी साडे नाल वधीकी कीती, ताँ कि कल नूं इह लिफ के सानू मिलणगे कि अगे साडे कोलों वधीकी हो गई। बहुत डूंगी नीति सी। मकाफ तो बाद भी महाराजे ने जमुना तक इन्हां इलाकियां ते कब्जा रखिया। ये फिर दिल्ली गए, गवर्नर जनरल मिंटो नू मिले। मिंटो ने फिर वो चिट्ठी लिखी जो कल आपां विचारी सी। चिट्ठी पढ़ के एहो जी चिट्ठी दी उम्मीद नहीं रखी जा रही सी, क्योंकि सिखां नू पता सी कि अंग्रेज साडे नाल टक्कर लैण लई काले नहीं हन। पर चिट्ठी सख्त सी। सख्त चिट्ठी दा मतलब यही, आपां हुण इन्हां मुल्कां च रहिंदे हां कि आपां जानदे हां इन्हां दी नीति कि प्रैशर पाउंदे हन। उधर अपने मुल्कां विच प्रेशर नहीं, हो सीधी जा टक्कर लेंदे ये दिमागी प्रेशर पाउंदे। ये सारा प्रेशर पाया जा रहा सी। सितंबर 1808 विच मकाफ लाहौर आया। फिर 9 फरवरी 1809 नूं लॉर्ड मिंटो ने जो गवर्नर जनरल, उसने लाहौर दरबार में चिट्ठी लिखी हो। महाराजा रणजीत सिंह बहुत गुस्से में आया, पर बहुत गंभीर मामला सी। चुप कीते रहे। दो तीन महीनों बाद फिर दिल्लियों चिट्ठी आई कि तुहाडियां फौजां खानपुर ते खरड़ विच हन, सतलुज दे पूर्ब वाले पासे, इन्हां नूं वापस लाहौर बुला लिया जावे, नहीं तो असी कार्रवाई करांगे। सिखां लई बहुत नाजुक टाइम सी। महाराजा रणजीत सिंह ने सोचा कि अंग्रेजों नाल टक्कर लैनी है, पर जो विदेश मंत्री सी उन्हां दा, फॉरेन मिनिस्टर फकीर अजीजुद्दीन, किहो जिहा आदमी सरकार विच सन, विदेश मंत्री फकीर अजीजुद्दीन, उसने महाराजे नूं रोक दिता। बाकी सिख सरदार भी एक पासे नहीं सन। उहदा कारण यह सी कि हुण तक अफगानिस्तान दी हद तों लैके अज दा सारा पाकिस्तान, पंजाब सतलुज तक, सारा हिमाचल प्रदेश ते जम्मू कश्मीर दा कुछ हिस्सा महाराजे दे कब्जे विच है। बहुत कशमकश तो बाद ये फैसला किया गया कि अंग्रेजों नाल संधि कर ली जावे। ये बहुत औखा कम सी महाराजे लई भी, सिखां लई भी। अखीर 5 अप्रैल 1809 नूं लाहौर सिखां ते अंग्रेजां दे विचकार संधि हुई। अंग्रेजां ने सलाह दित्ती कि संधि अमृतसर साहब विच होवे। उन्हां दा मंतव सी कि जे अमृतसर विच बैठ के साइन करनगे ते ए हमेशा संधि नूं परवानणगे, भी असीं किन्नी किन्नी गूढ़ी नीति है उन्हां दी, जगह भी कित्थे साइन कराने वो भी सोची गई। 5 अप्रैल 1809 अमृतसर साहब विखे अंग्रेजों नाल संधि हुई। संधि दे 3 शर्तां हन कि अंग्रेज सतलुज तो अगे अपना वास्ता कोई नहीं रखणगे ते महाराजा रणजीत सिंह सतलुज तो परले पासे पैर ना पावे, पहली गल। दूसरी गल, अंग्रेज सतलुज ते अपनी कोई फौज नहीं रखणगे, पर महाराजा भी सतलुज उत्ते बहुतियां फौजां ना तैनात करे। तीसरी गल के इन्हां दोवां सरकारां दे वारिस, इन्हां तो बाद इन्हां दे वारिस भी ये संधि नूं प्रवान करनगे। दोवां धिरां दे साइन होए। ये संधि महाराजे लई उहदी अपनी मर्जी दे खिलाफ हुई सी ते बहुत उदास होया। ये संधि ते साइन करके बहुत उदास होया। जो प्राइम मिनिस्टर सी महाराजे दा, दीवान मोहकम चंद और अकाली फूला सिंह, ये दोवें बहुत सख्त उल्ट सन इस संधि दे। ये चाहते सन कि संधि पाड़ के दिल्ली भेज दिती जावे ते उन्हां नाल टक्कर ली जावे। ਪਰ ਮਹਾਰਾਜਾ ਸਮਝਦਾ ਸੀ ਸਾਰੀ ਕਹਾਣੀ। ਉਸਨੇ ਸਮਝਾਇਆ ਕਿ ਅੰਗਰੇਜ਼ਾਂ ਨੂੰ 150 ਸਾਲ ਹੋ ਗਿਆ ਹੈ ਇੱਥੇ ਰਾਜ ਕਰਦਿਆਂ ਨੂੰ। ਉਹ ਜਿੱਥੇ ਜਿੱਥੇ ਹਨ ਉਹਨਾਂ ਨੇ ਪੈਰ ਬਹੁਤ ਚੰਗੀ ਤਰ੍ਹਾਂ ਜਮਾਏ ਹੋਏ ਹਨ। ਅਤੇ ਇਸ ਵੇਲੇ ਮਹਾਰਾਜੇ ਦੀ ਉਮਰ ਸਿਰਫ 28 ਸਾਲ ਹੈ। 19 ਸਾਲ ਵਿੱਚ ਲਾਹੌਰ 'ਤੇ ਕਬਜ਼ਾ ਕੀਤਾ, 9 ਸਾਲਾਂ ਵਿੱਚ ਐਡਾ ਵੱਡਾ ਰਾਜ ਕਾਇਮ ਕਰ ਦਿੱਤਾ। ਅਤੇ ਮਹਾਰਾਜੇ ਨੇ ਕਿਹਾ ਕਿ ਆਪਾਂ ਉਹਨਾਂ ਨੂੰ ਅਲੀਗੜ੍ਹ ਤੱਕ ਪਿੱਛੇ ਤੱਕ ਸਕਦੇ ਹਾਂ। ਅਲੀਗੜ੍ਹ ਹਿੰਦੁਸਤਾਨ ਦੇ ਅੱਧ ਵਿੱਚ ਹੈ, ਕਿ ਅੱਧਾ ਹਿੰਦੁਸਤਾਨ ਉਹਨਾਂ ਕੋਲੋਂ ਖੋ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ ਹੈ। ਪਰ ਪ੍ਰੋਬਲਮ ਇਹ ਹੈ ਕਿ ਆਪਣੀਆਂ ਫੌਜਾਂ ਫਿਰ ਇੰਨੀਆਂ ਪਤਲੀਆਂ ਖਿਲਰ ਜਾਣਗੀਆਂ। ਕੁਝ ਫੌਜਾਂ ਅਫਗਾਨ ਬਾਰਡਰ 'ਤੇ, ਕੁਝ ਫੌਜਾਂ ਇੱਧਰ ਅੰਗਰੇਜ਼ਾਂ ਵਾਲੇ ਬਾਰਡਰ 'ਤੇ, ਅਤੇ ਇਹਨਾਂ ਨੂੰ ਪਿੱਛੇ ਤੱਕਣਾ ਜਾਂ ਹਰਾਉਣਾ ਉਹ ਕੋਈ ਪ੍ਰੋਬਲਮ ਨਹੀਂ ਹੈ। ਪਰ ਬਾਅਦ ਵਿੱਚ ਐਡਾ ਵੱਡਾ ਰਾਜ ਸਾਂਭਣਾ ਉਹ ਅਜੇ ਆਪਾਂ ਨਹੀਂ ਕਰ ਸਕਦੇ, ਕਿਉਂਕਿ ਸਿਰਫ 9 ਸਾਲ ਅਜੇ ਖਾਲਸਾ ਸਰਕਾਰ ਨੂੰ ਹੋਏ। ਔਰ ਦੂਸਰੇ ਰਿਆਸਤੀ ਰਾਜੇ ਵੀ ਅੰਗਰੇਜ਼ਾਂ ਨਾਲ ਮਿਲੇ ਹੋਏ। ਸੋ ਇਹ ਸੰਧੀ 'ਤੇ ਸਾਈਨ ਕਰਕੇ ਸਿੱਖ ਵੀ ਬਹੁਤ ਉਦਾਸ ਹੋਇਆ, ਅਤੇ ਕਈਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਤੁਸੀਂ ਕਮਜ਼ੋਰ ਹੋ, ਤੁਸੀਂ ਕਾਇਰਤਾ ਦਿਖਾਈ ਹੈ, ਕਮਜ਼ੋਰੀ ਦਿਖਾਈ ਹੈ। ਔਰ ਕਈਆਂ ਨੇ ਕਿਹਾ ਕਿ ਇਹਦੇ ਵਿੱਚ ਬਹੁਤ ਵੱਡੀ ਦੂਰ ਅੰਦੇਸ਼ੀ ਸੀ, ਕਿ ਜਦੋਂ ਅੰਗਰੇਜ਼ਾਂ ਨਾਲ ਟੱਕਰ ਲਈ ਜਾਂਦੀ, ਅੰਗਰੇਜ਼ਾਂ ਨਾਲ ਟੱਕਰ ਲੈਣੀ ਕੋਈ ਇਸ ਫੌਜ ਲਈ, ਜਿਹਨੂੰ ਅੰਗਰੇਜ਼ ਖੁਦ ਮੰਨਦੇ ਸੀ ਕਿ ਏਸ਼ੀਆ ਵਿੱਚ ਇਸ ਫੌਜ ਦੀ ਕੋਈ ਟੱਕਰ, ਇਸ ਨਾਲ ਕੋਈ ਟੱਕਰ ਨਹੀਂ ਲੈ ਸਕਦਾ। ਉਹਨਾਂ ਨੇ ਕਿਹਾ ਕਿ ਮਹਾਰਾਜੇ ਦੀ ਬਹੁਤ ਦੂਰ ਅੰਦੇਸ਼ੀ ਸੀ, ਕਿ ਉਹ ਅੰਗਰੇਜ਼ਾਂ ਸਮਾਂ ਨਹੀਂ ਸੀ, ਅਜੇ ਸਮਾਂ ਜੇ ਹੋਰ 4-5 ਸਾਲ ਮਿਲ ਜਾਂਦਾ ਤਾਂ ਫਿਰ। ਹਾਂਜੀ, ਕੁਦਰਤ ਵੱਲੋਂ ਹੀ ਇਸ ਤਰ੍ਹਾਂ ਹੋਇਆ ਕਿ ਉਸ ਸਮੇਂ ਇਹ ਸੰਧੀ ਕਰਨੀ ਪਈ, ਜਦੋਂ ਕਿ ਅਜੇ ਰਾਜ ਬਹੁਤ ਛੋਟੀ ਉਮਰ ਦਾ ਸੀ। ਫਿਰ ਮਹਾਰਾਜੇ ਨੇ ਵੀ ਕਿਹਾ ਕਿ ਆਪਾਂ ਇੰਨੀ ਮਿਹਨਤ ਨਾਲ ਜੋ ਖਾਲਸਾ ਰਾਜ ਕਾਇਮ ਕੀਤਾ ਹੈ, ਇਹਨੂੰ ਖਾ ਮਖਾ ਨਾ ਗੁਆ ਲਈਏ। ਸੋ ਇਹ ਬਹੁਤ ਔਖਾ, ਮਹਾਰਾਜੇ ਦੀ ਜ਼ਿੰਦਗੀ ਦਾ ਸਭ ਤੋਂ ਔਖਾ ਫੈਸਲਾ, ਔਰ ਬਹੁਤੇ ਸਿੱਖ ਸਰਦਾਰਾਂ ਦਾ, ਦੀਵਾਨ ਮੋਹਕਮ ਚੰਦ ਔਰ ਅਕਾਲੀ ਫੂਲਾ ਸਿੰਘ ਤਾਂ ਬਹੁਤ ਹੀ ਜ਼ਿਆਦਾ ਇਸ ਦੇ ਵਿਰੁੱਧ ਹੋਏ। ਇਹਦਾ ਫਾਇਦਾ ਇਹ ਹੋਇਆ ਕਿ ਇਸ ਸੰਧੀ ਨਾਲ ਸਰਕਾਰ ਖਾਲਸਾ ਨੂੰ ਇੱਧਰ ਅੰਗਰੇਜ਼ਾਂ ਵੱਲ ਦੀ ਹੱਦ ਦਾ ਕੋਈ ਫਿਕਰ ਨਹੀਂ ਰਿਹਾ, ਉੱਥੇ ਕੋਈ ਫੌਜ ਰੱਖਣ ਦੀ ਲੋੜ ਨਹੀਂ ਸੀ, ਜਿਸ ਕਰਕੇ ਬਾਕੀ ਹੋਰ ਸਾਰਾ ਪਾਸਾ ਇੱਧਰ ਕਸ਼ਮੀਰ ਤੱਕ ਅਤੇ ਤਿੱਬਤ ਚੀਨ ਦੀ ਹੱਦ ਤੱਕ, ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਪੰਜਾਬ, ਪਾਕਿਸਤਾਨ, ਅਫਗਾਨਿਸਤਾਨ, ਇੱਧਰ ਫਿਰ ਇਹ ਸਾਰਾ ਨਹੀਂ ਤਾਂ ਫੌਜ। ਸੋ ਇਹ ਸੰਧੀ, 28 ਸਾਲ ਉਦੋਂ ਸਿਰਫ ਉਮਰ ਸੀ, ਔਰ ਅੰਗਰੇਜ਼ਾਂ ਨੇ ਉਹਨਾਂ ਵਾਸਤੇ ਵੀ ਬਹੁਤ ਮੁਸ਼ਕਲ ਸੀ ਇਹ ਸੰਧੀ 'ਤੇ ਸਾਈਨ ਕਰਵਾਉਣੇ, ਕਿਉਂਕਿ ਉਹ ਜਾਣਦੇ ਸਨ ਕਿ ਅਸੀਂ ਫੌਜਾਂ ਇਹਨਾਂ ਨਾਲ ਲੜਾਈ ਕਰਕੇ ਨਹੀਂ ਹਾਰ ਸਕਦੇ। ਸੋ ਉਹਨਾਂ ਨੇ ਕਦੀ ਵੀ ਆਪਣੀ ਫੌਜ ਸਤਲੁਜ ਦੇ ਲਾਗੇ ਲਿਆਂਦੀ ਨਹੀਂ ਸੀ, ਕਿ ਔਰ ਹਮੇਸ਼ਾ ਹੀ ਕਦੀ ਸਰਕਾਰ ਖਾਲਸਾ ਅਤੇ ਉਹਨਾਂ ਨੇ ਕੋਈ ਐਸੀ ਗੱਲ ਨਹੀਂ ਕੀਤੀ ਕਿ ਜਿਹੜੀ ਵਧੀਕੀ ਹੋਵੇ, ਵਿੱਚੋਂ ਵਿੱਚੋਂ ਜੜ੍ਹਾਂ, ਹਾਂਜੀ, ਉਹ ਤਿਆਰ ਸਨ ਕਿ ਜਦੋਂ ਵੀ ਮੌਕਾ ਮਿਲੇ ਇਹਨਾਂ ਨੂੰ ਪਾੜ ਕੇ। ਹੁਣ ਵੀ ਸਿੱਖਾਂ ਦੇ ਪਾੜਨ ਨਾਲ ਹੀ ਸੰਧੀ ਪਾਟਣ ਨਾਲ ਹੀ ਸੰਧੀ ਹੋਈ ਸੀ, ਕਿਉਂਕਿ ਸਤ ਮਾਲਵੇ ਦੇ ਜੋ ਰਿਆਸਤਾਂ ਸਨ ਅੰਗਰੇਜ਼ਾਂ ਨਾਲ ਮਿਲ ਗਈਆਂ ਸਨ। ਸੋ ਜੀ ਨੈਪੋਲੀਅਨ ਦੇ ਡਰ ਕਾਰਨ ਅੰਗਰੇਜ਼ ਗੌਰਮੈਂਟ ਦਿੱਲੀ ਤੱਕ ਆ ਗਏ ਹਨ, ਪਰ ਅਜੇ ਰਾਜਧਾਨੀ ਕਲਕੱਤੇ ਹੈ। ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਮਲੇਰਕੋਟਲੇ ਔਰ ਫਰੀਦਕੋਟ ਵਿੱਚ ਥਾਣੇ ਖੋਲ੍ਹੇ ਮਾਲਵੇ ਵਿੱਚ, ਅਤੇ ਉੱਥੇ ਕੁਛ ਫੌਜਾਂ ਰੱਖੀਆਂ, ਉਹਨਾਂ ਦਾ ਸਾਰਾ ਮੰਤਵ ਸੀ ਕਿ ਅੰਗਰੇਜ਼ਾਂ ਨੂੰ ਜਮਨਾ ਤੋਂ ਪਰਾਂ ਰੱਖਣ ਦਾ, ਕਿ ਉਹ ਦਿੱਲੀ ਤੋਂ ਅੱਗੇ ਨਾ ਵਧਣ। ਉਦੋਂ ਪੰਜਾਬ ਜਮਨਾ ਤੱਕ ਸੀ, ਹਰਿਆਣਾ ਪੰਜਾਬ ਵਿੱਚ ਹੁੰਦਾ ਸੀ, ਅਤੇ ਸਿੱਖ ਰਿਆਸਤਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਵੀ, ਬਾਬਾ ਸਾਹਿਬ ਸਿੰਘ ਜੀ ਹੋਰਾਂ ਨੇ ਵੀ ਸਮਝਾਇਆ ਸੀ ਕਿ ਤੁਹਾਨੂੰ ਕੋਈ ਖਤਰਾ ਨਹੀਂ ਹੈ, ਇਹ ਅੰਗਰੇਜ਼ਾਂ ਨੂੰ ਪਿੱਛੇ ਰੱਖਣ ਲਈ ਸਭ ਕੁਛ ਹੋ ਰਿਹਾ ਹੈ। ਪਰ ਜਦੋਂ ਸਰਦਾਰ ਤਾਰਾ ਸਿੰਘ ਡੱਲੇ ਵਾਲੇ ਦੀ ਮੌਤ ਤੋਂ ਬਾਅਦ ਉਸ ਦੀ ਛੋਟੀ ਜਿਹੀ ਜ਼ਗੀਰ 'ਤੇ ਮਹਾਰਾਜੇ ਨੇ ਕਬਜ਼ਾ ਕਰ ਲਿਆ, ਤਾਂ ਇਹ ਰਾਜਿਆਂ ਨੂੰ ਸ਼ੱਕ ਹੋ ਗਿਆ। ਦੂਸਰਾ, ਅੰਗਰੇਜ਼ ਵੀ ਇਹਨਾਂ ਦੇ ਅੰਦਰ ਸ਼ੱਕ ਪੈਦਾ ਕਰ ਰਿਹਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਵਿਰੁੱਧ, ਅਤੇ ਇਹਨਾਂ ਨੂੰ ਆਪਣੇ ਨਾਲ ਮਿਲਾਉਣਾ ਚਾਹੁੰਦਾ ਸੀ। ਇੱਧਰ ਕੀ, ਪਰ ਕਿਉਂਕਿ ਅੰਗਰੇਜ਼ ਮਹਾਰਾਜੇ ਨੂੰ ਆਪਣੇ ਵਿਰੁੱਧ ਨਹੀਂ ਕਰਨਾ ਚਾਹੁੰਦੇ, ਉੱਧਰੋਂ ਨੈਪੋਲੀਅਨ ਦਾ ਖਤਰਾ ਹੈ, ਇਸ ਲਈ ਇਹ ਇਹਨਾਂ ਸਿੱਖ ਮਾਲਵੇ ਦੀਆਂ ਸਿੱਖ ਰਿਆਸਤਾਂ ਨਾਲ ਅਜੇ ਕੋਈ ਸੰਧੀ ਵੀ ਨਹੀਂ ਕਰ ਰਹੇ, ਤਾਂ ਕਿ ਮਹਾਰਾਜਾ ਨਾਰਾਜ਼ ਨਾ ਹੋ ਜਾਵੇ, ਔਰ ਟਾਈਮ ਟਪਾ ਰਹੇ ਹਨ। ਟਾਈਮ ਟਪਾਉਣ ਲਈ ਕੀ ਕਰਦੇ ਹਨ ਕਿ ਚਾਰਲਸ ਮਕਾਫ ਨਾਂ ਦਾ ਇੱਕ ਸਫੀਰ ਹੈ ਅੰਗਰੇਜ਼, ਜੋ ਬੇਹੱਦ ਚੁਸਤ ਚਲਾਕ, ਉਸਨੂੰ ਮਾਲਵੇ ਦੇ ਸਿੱਖ ਰਿਆਸਤਾਂ ਨੂੰ ਮਿਲਣ ਭੇਜਿਆ ਜਾਂਦਾ ਹੈ। ਉਸ ਤੋਂ ਬਾਅਦ ਉਸਨੂੰ ਲਾਹੌਰ ਭੇਜਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨਾਲ ਅੰਗਰੇਜ਼ ਸਰਕਾਰ ਸੰਧੀ ਕਰਨਾ ਚਾਹੁੰਦੀ ਹੈ, ਔਰ ਉਹ ਸੰਧੀ ਅੰਗਰੇਜ਼ਾਂ ਨੇ ਲਿਖ ਕੇ ਭੇਜੀ ਕਿ ਆ ਆ ਸੰਧੀ ਹੋਏਗੀ। ਉਸ ਸੰਧੀ ਦੇ ਵਿੱਚ ਸ਼ਰਤਾਂ ਇਸ ਤਰ੍ਹਾਂ ਦੀਆਂ ਸਨ ਕਿ ਜਿਹੜੀਆਂ ਮਹਾਰਾਜਾ ਕਦੀ ਮੰਨ ਹੀ ਨਹੀਂ ਸਕਦਾ ਸੀ, ਇਹ ਉਹਨਾਂ ਨੇ ਜਾਣ ਕੇ ਕੀਤਾ ਸੀ, ਤਾਂ ਕਿ ਮਹਾਰਾਜਾ ਮੰਨੇ ਨਾ ਅਤੇ ਉਹ ਮਾਲਵੇ ਦੇ ਰਿਆਸਤਾਂ ਨੂੰ ਕਹਿ ਸਕਣ ਕਿ ਅਸੀਂ ਮਹਾਰਾਜੇ ਨਾਲ ਗੱਲਬਾਤ ਕਰ ਰਹੇ ਹਾਂ। ਸੋ ਟਾਈਮ ਟਪਾ ਰਹੇ ਹਨ। ਚਾਰਲਸ ਮੈਕਾਫ ਲਾਹੌਰ ਆਉਂਦਾ ਹੈ, ਜਿਸ ਦੇ ਆਪਾਂ ਪਹਿਲਾਂ ਦੇਖਿਆ ਸੀ ਕਿ ਜਿਸ ਦੇ ਆਓ ਭਗਤ ਲਈ ਮਹਾਰਾਜੇ ਨੇ ਖੇਮ ਕਰਨ, ਜੋ ਲਾਹੌਰ ਔਰ ਅੰਮ੍ਰਿਤਸਰ ਦੇ ਵਿਚਕਾਰ ਹੈ, ਉੱਥੇ 10,000 ਸਿੱਖ ਸੈਨਿਕ ਬਹੁਤ ਰੋਬ ਦਾਬ ਵਾਲੇ ਉਸਨੂੰ ਉਸਦਾ ਵੈਲਕਮ ਕਰਨ ਲਈ ਉੱਥੇ ਖਿਲਾਰੇ ਹਨ, ਨਾਲ ਹੀ ਆਪਣੀ ਤਾਕਤ ਦੀ ਪ੍ਰਦਰਸ਼ਨੀ ਵੀ। ਔਰ ਸਰਦਾਰ ਫਤਿਹ ਸਿੰਘ ਆਲੂਵਾਲੀਆ ਅਤੇ ਸਰਕਾਰ ਖਾਲਸਾ ਦਾ ਬਹੁਤ ਵੱਡਾ ਜਰਨੈਲ ਦੀਵਾਨ ਮੋਹਕਮ ਚੰਦ ਉੱਥੇ ਖੇਮ ਕਰਨ ਭੇਜੇ ਹਨ। ਚਾਰਲਸ ਮੈਕਾਫ ਜਦੋਂ ਲਾਹੌਰ ਆਉਂਦਾ ਹੈ, ਮਹਾਰਾਜਾ ਸ਼ਾਹੀ ਕਿਲੇ ਵਿੱਚ ਹੈ, ਸ਼ਾਹੀ ਕਿਲੇ ਦੇ ਅੰਦਰ ਹੀ ਮਹਾਰਾਜਾ ਉਸਨੂੰ ਮਿਲਦਾ ਹੈ, ਤੇ ਉਸ ਦਾ ਹੱਥ ਫੜ ਕੇ ਉਸ ਨੂੰ ਆਪਣੇ ਦਰਬਾਰ ਤੱਕ ਲਿਆਉਂਦਾ ਹੈ ਤੇ ਆਪਣੇ ਬਰਾਬਰ ਦੀ ਕੁਰਸੀ ਤੇ ਬਿਠਾਉਂਦਾ, ਸਤਿਕਾਰ ਕਰਦਾ। ਉਸਨੇ ਸ਼ਰਤਾਂ ਮਹਾਰਾਜੇ ਨੂੰ ਦੱਸੀਆਂ। ਮਹਾਰਾਜੇ ਨੇ ਕਿਹਾ ਕਿ ਇਹ ਸਾਨੂੰ ਕਬੂਲ ਨਹੀਂ। ਮਹਾਰਾਜੇ ਨੇ ਆਪਣੇ ਵੱਲੋਂ ਹੋਰ ਸ਼ਰਤਾਂ ਲਿਖ ਕੇ ਉਸਨੂੰ ਦਿੱਤੀਆਂ, ਪਰ ਚਾਰਲਸ ਮੈਕਾਫ ਨੂੰ ਕੋਈ ਉਹਦੇ ਕੋਲ ਅਥੋਰਿਟੀ ਨਹੀਂ ਸੀ, ਉਹਦੇ ਕੋਲ ਤਾਕਤ ਨਹੀਂ ਸੀ ਕਿ ਉਹ ਆਪ ਹੀ ਉਹ ਸ਼ਰਤਾਂ ਬਦਲ ਕੇ ਸੰਧੀ ਕਰ ਸਕਦਾ। ਸੋ ਉਹ ਸ਼ਰਤਾਂ ਲੈ ਕੇ ਗਵਰਨਰ ਜਨਰਲ ਕਲਕੱਤੇ ਨੂੰ ਭੇਜੀਆਂ ਗਈਆਂ। ਇਸ ਵਿੱਚ ਟਾਈਮ ਲੱਗਣਾ ਸੀ, ਸੋ ਸਿੱਖ ਰਿਆਸਤਾਂ ਨੂੰ ਇਹੀ ਦੱਸਿਆ ਜਾਂਦਾ ਰਿਹਾ ਕਿ ਅਸੀਂ ਤੁਹਾਡੇ ਨਾਲ ਹਾਂ, ਪਰ ਅਸੀਂ ਪੱਕਾ ਕਰਨਾ ਚਾਹੁੰਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਤੁਹਾਡੇ ਨਾਲ ਨਹੀਂ ਹੈ। ਬਹੁਤ ਹਾਂਜੀ ਸਿੱਖਾਂ ਨੂੰ ਪਾੜ ਰਹੇ ਹਨ। ਸਿੱਖਾਂ ਦੀ ਆਪਣੀ ਵੀ ਗਲਤੀ ਹੈ ਕਿ ਆਪਣਿਆਂ 'ਤੇ ਵਿਸ਼ਵਾਸ ਨਾ ਕਰਨਾ ਔਰ ਦੂਸਰਿਆਂ 'ਤੇ ਵਿਸ਼ਵਾਸ ਕਰ ਲੈਣਾ। ਚਾਰਲਸ ਮੈਕਾਫ ਜਾਂਦਾ ਹੈ ਵਾਪਸ ਅਤੇ ਬਹੁਤ ਸ਼ਿਕਵਾ ਕਰਕੇ ਜਾਂਦਾ ਹੈ ਕਿ ਮੈਂ ਅੰਗਰੇਜ਼ ਸਰਕਾਰ ਦਾ ਖਾਸ ਦੂਤ ਸਾਂ, ਪਰ ਜੋ ਮੈਨੂੰ ਸਤਿਕਾਰ ਮਿਲਣਾ ਚਾਹੀਦਾ ਸੀ ਉਹ ਮਹਾਰਾਜੇ ਨੇ ਦਿੱਤਾ ਨਹੀਂ। ਸਾਈਕੋਲੋਜੀਕਲ ਗੇਮ ਖੇਡੀ ਜਾ ਰਹੀ ਹੈ, ਸਾਈਕੋਲੋਜੀਕਲ ਗੇਮ। ਜਦੋਂ ਮਾਲਵੇ ਦੇ ਸਿੱਖ ਸਰਦਾਰਾਂ ਨੇ ਦਿੱਲੀ ਪਹੁੰਚ ਕੀਤੀ, ਉਦੋਂ ਦਿੱਲੀ ਜੋ ਅੰਗਰੇਜ਼ਾਂ ਦਾ ਜਰਨੈਲ ਸੀ ਫੌਜਾਂ ਦਾ, ਕਿ ਸਾਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ, ਸਾਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਖਤਰਾ ਹੈ, ਤਾਂ ਉਹਨਾਂ ਨੇ ਵੀ ਟਾਲ ਮਟੋਲ ਕੀਤਾ ਸੀ। ਔਰ ਬਹੁਤ ਚੰਗਾ ਹੁੰਦਾ ਜੇ ਇਹ ਸਿੱਖ ਸਰਦਾਰ ਆਪਸ ਵਿੱਚ ਬੈਠ ਕੇ, ਬਾਬਾ ਸਾਹਿਬ ਸਿੰਘ ਜੀ ਹੋਰਾਂ ਨੇ ਵੀ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਇਹ ਨਹੀਂ ਮੰਨੇ। ਬਾਬਾ ਜੀ ਬਹੁਤ ਦੁਖੀ ਹੋਏ, ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਗਿੱਦੜਾਂ ਤੋਂ ਸ਼ੇਰ ਬਣਾਇਆ ਸੀ, ਇੱਕੋ ਬਾਠੇ 'ਚੋਂ ਇਲਾਹੀ ਤਾਕਤ ਛਕਾਈ ਸੀ, ਇੱਕੋ ਥਾਲ 'ਚੋਂ ਬੁਰਕੀ ਸਾਂਝੀ ਕਰਾਈ ਸੀ, ਅਤੇ ਇਹਨਾਂ ਨੂੰ ਸਕੇ ਭਰਾ ਭਰਾ ਬਣਾਇਆ ਸੀ, ਪਰ ਇਹ ਜੱਟ ਦੇ ਜੱਟ ਰਹਿ, ਚਿਊਰਾਂ ਦੇ ਚਿਊਰ ਰਹਿ, ਨਾਈਆਂ ਦੇ ਨਾਈ ਰਹਿ, ਇਹ ਪੰਜਾਂ ਪਿਆਰਿਆਂ ਵਿੱਚੋਂ ਜੋ ਸਨ। ਬਹੁਤ ਦੁਖੀ ਹੋਏ ਕਿਉਂਕਿ ਘਟਨਾ ਹੀ ਐਸੀ ਸੀ ਜਿਸ ਕਰਕੇ ਇਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਇਹ ਰਿਆਸਤਾਂ ਅੰਗਰੇਜ਼ਾਂ ਨਾਲ ਮਿਲ ਜਾਂਦੀਆਂ ਹਨ ਪਰ ਸਿੱਖਾਂ ਦਾ ਆਪਸ ਵਿੱਚ ਬਹੁਤ ਨੁਕਸਾਨ ਹੁੰਦਾ ਹੈ। ਮਾਝੇ ਦੇ ਸਿੱਖ ਹੁਣ ਰਿਸ਼ਤੇ ਆਪਸ ਵਿੱਚ ਹੀ ਮਾਝੇ ਵਿੱਚ ਹੀ ਕਰਦੇ ਹਨ, ਦੁਆਬੇ ਦੇ ਦੁਆਬੇ ਵਿੱਚ ਹੀ, ਮਾਲਵੇ ਦੇ ਮਾਲਵੇ ਵਿੱਚ ਹੀ। ਇਹ ਬਹੁਤ ਵੱਡੀ ਤਰੇੜ ਪੈ ਜਾਂਦੀ ਹੈ ਜਿਹਦਾ ਅਸਰ ਬਹੁਤ ਲੰਮਾ ਚਿਰ ਰਹਿੰਦਾ ਹੈ।